ਭਾਈ ਗੁਰਦਾਸ ਜੀ ਕਹਿੰਦੇ ਨੇ ਧਿਆਨ ਦੇਣਾ, ਜੈਸੇ ਚੂਨੋ ਖਾਂਡ ਸਵੈਤ ਏਕ ਸਹਿਤ ਖਾਈ ਦੇ ਪਾਈਏ ਤੋ ਸਵਾਦ ਰਸ ਰਸ ਨਾ ਕੇ ਚਖੀਏ। ਚੂਨ ਦਾ ਅਰਥ ਗੁਰਮੁਖ ਪਿਆਰੇ, ਗੁਰਮੁਖੋ ਆਟਾ ਵੀ ਕਰਦੇ ਨੇ, ਚੂਨਾ ਵੀ ਕਈ ਕਰਦੇ ਨੇ। ਵੇਖਣ ਨੂੰ ਧਿਆਨ ਦੇਣਾ, ਵੇਖਣ ਨੂੰ ਆਟਾ ਤੇ ਖੰਡ ਇੱਕੋ ਜਿਹੇ ਨੇ, ਵੇਖਣ ਨੂੰ ਆਟਾ ਤੇ ਖੰਡ ਇੱਕੋ ਜਿਹੇ ਨੇ, ਪਰ ਜਦੋਂ ਕਦੇ ਜੀਭ ਤੇ ਰੱਖੋ ਪਤਾ ਲੱਗ ਜਾਂਦਾ ਚੂਨਾ ਤੇ ਖੰਡ ਚਿੱਟੇ ਹੀ ਨੇ ਦੋਵੇਂ। ਜੀਭ ਤੇ ਰੱਖੋ ਤੇ ਪਤਾ ਲੱਗ ਜਾਂਦਾ ਵੀ ਖੰਡ ਕਿਹੜੀ ਆ ਤੇ ਚੂਨਾ ਕਿਹੜਾ, ਆਟਾ ਕਿਹੜਾ, ਵੇਖਣ ਨੂੰ ਇੱਕੋ ਜਿਹੇ ਨੇ। ਭਾਈ ਗੁਰਦਾਸ ਜੀ ਦੂਜਾ ਪ੍ਰਮਾਣ ਦਿੰਦੇ ਨੇ, ਜੈਸੇ ਪੀਤ ਬਰਨ ਹੀ ਹੇਮਰ ਪੀਤਰ ਹੋਏ ਜਾਨੀਐ ਮਹਿਤ ਪਾਰਖਦ ਅਗਰ ਰੱਖੀਐ। ਕਹਿੰਦੇ ਨੇ ਸੋਨਾ ਤੇ ਪਿੱਤਲ ਵੇਖਣ ਨੂੰ ਇੱਕੋ ਜਿਹਾ ਹੀ ਨੇ, ਰੰਗ ਸੋਨੇ ਤੇ ਪਿੱਤਲ ਦਾ ਇੱਕੋ ਜਿਹਾ ਹੀ ਹੁੰਦਾ। ਜਦੋਂ ਕਿਸੇ ਪਾਰਖੂ ਕੋਲ ਰੱਖੋਗੇ ਉਹਨੇ ਦੱਸ ਦੇਣਾ, ਕਈ ਬੜੇ ਚੌੜੇ ਹੋਏ ਫਿਰਨਗੇ, ਮੈਨੂੰ ਤੇ ਬੜੀ ਸੋਹਣੀ ਮੁੰਦਰੀ ਪਾਈ ਹੈ ਵਿਚੋਲਗਿਰੀ ਦੀ ਤੋਲੇ ਦੀ। ਜਦੋਂ ਕਦੇ ਕੋਈ ਰੱਖਦੇ ਨੇ, ਜਿਹੜਾ ਪਾਰਖੂ ਹੋਵੇ ਉਹ ਦੱਸਦਾ ਵੀ ਅੱਧਾ ਤੇ ਖੋਟ ਹੀ ਆ ਵਿੱਚ, ਅੱਧੀ ਤੇ ਨਕਲੀ ਆ। ਕਿਉਂਕਿ ਅਸੀਂ ਲੋਕ ਤੇ ਰੰਗ ਵੇਖਦੇ ਹਾਂ ਗੱਲਾਂ, ਸਾਨੂੰ ਅਸਲ ਦੀ ਪਛਾਣ ਨਹੀਂ, ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਸੋਨਾ ਕਿੰਨਾ ਤੇ ਪਿੱਤਲ ਕਿੰਨਾ ਹੈ। ਪਰ ਪਾਰਖੂ ਕੋਲ ਰੱਖ ਦੇ, ਉਹਨੇ ਦੱਸ ਦੇਣਾ ਇਹਦੇ ਵਿੱਚ ਸੋਨਾ ਕਿੰਨਾ ਹੈ ਤੇ ਪਿੱਤਲ ਕਿੰਨਾ। ਆਮ ਆਦਮੀ ਨਹੀਂ ਦੱਸ ਸਕਦਾ, ਹਰ ਇੱਕ ਨਹੀਂ ਦੱਸ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਪਾਰਖੂ ਕੋਲ ਜਾਓਗੇ ਪਤਾ ਲੱਗ ਜਾਣਾ। ਤੇ ਤੀਜਾ ਪ੍ਰਮਾਣ ਦਿੰਦੇ ਨੇ, ਜੈਸੇ ਕਊਆ ਕੋਕਿਲਾ ਹੈ ਦੋਨੋਂ ਖੱਗ ਸਿਆਮ ਤਨ, ਜਾਨੀਐ ਅਸ਼ੁਭ ਸ਼ੁਭ ਸ਼ਬਦ ਸੋ ਭਾਖੀਐ। ਆ ਕਾਂ ਤੇ ਕੋਇਲ ਦੀ ਗੱਲ ਕੀਤੀ ਹੈ, ਕਹਿੰਦੇ ਕਾਂ ਤੇ ਕੋਇਲ ਦਾ ਰੰਗ ਇੱਕੋ ਜਿਹਾ ਹੈ, ਪਰ ਜਦੋਂ ਬੋਲਣਗੇ ਪਤਾ ਲੱਗ ਜਾਣਾ। ਜੇ ਕੋਈ ਬਾਹਰਲੇ ਦੇਸ਼ ਚੋਂ ਆਇਆ ਹੋਵੇ ਜਿਹਨੇ ਨਾ ਤੇ ਕਦੇ ਕਾਂ ਵੇਖਿਆ ਹੋਵੇ ਨਾ ਕੋਇਲ ਵੇਖੀ ਹੋਵੇ, ਉਹ ਕੋਇਲ ਨੂੰ ਸੁਣ ਲਵੇ ਕਿਤੇ ਬੋਲਦੀ ਨੂੰ ਬਾਗ ਚ, ਉਹਨੇ ਤੇ ਆਖਣਾ ਹੀ ਹੈ ਵੀ ਕਿੰਨੀ ਸੋਹਣੀ ਆਵਾਜ਼ ਹੈ ਇਹਦੀ। ਵਿਚਾਰਾ ਭੋਲਾ ਭਾਲਾ ਬਾਅਦ ਚ ਕਾਂ ਲੱਭ ਲਵੇ ਵੇਖੇ, ਤੇ ਉਹ ਕਾਂ ਨੂੰ ਪਿੰਜਰੇ ਵਿੱਚ ਬੰਦ ਕਰ ਲਵੇ ਵੀ ਜੇ ਕੋਇਲ ਇੰਨਾ ਸੋਹਣਾ ਗਾਉਂਦੀ ਹੈ ਤੇ ਉਦੋਂ ਵੀ ਵੱਧ ਵੱਟ ਕੱਢਦਾ ਹੋਣਾ ਜਿਹੜਾ ਅਣਜਾਣ ਆ, ਉਹਨੂੰ ਕੀ ਪਤਾ ਵੀ ਜੇ ਕੋਇਲ ਇੰਨੀ ਸੋਹਣੀ ਬੋਲਦੀ ਆ ਤੇ ਇਹ ਕਾਂ ਵੱਡਾ ਹੈ ਤੇ ਤੂੰ ਵੱਧ ਵੱਟ ਕੱਢਦਾ ਹੋਣਾ। ਪਰ ਜਦੋਂ ਕਹਿੰਦੇ ਕਾਂ ਨੇ ਬੋਲਣਾ ਹੈ, ਉੱਥੇ ਹੀ ਪਤਾ ਲੱਗ ਜਾਣਾ ਹੈ ਵੀ ਕਾਂ ਤੇ ਕੋਇਲ ਵਿੱਚ ਕਿੱਡਾ ਵੱਡਾ ਅੰਤਰ ਆ। ਰੰਗ ਹੀ ਇੱਕੋ ਜਿਹੇ ਨੇ ਦੋਨਾਂ ਦੇ, ਰੰਗ ਹੀ ਕਾਲੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖਣ ਨੂੰ ਦੋਵੇਂ ਕਾਲੇ ਨੇ ਪਰ ਬੋਲਣ ਤੇ ਪਤਾ ਲੱਗ ਜਾਂਦਾ। ਜੈਸੇ ਕਊਆ ਕੋਕਿਲਾ ਹੈ ਦੋਨੋਂ ਖੱਗ ਸਿਆਮ ਤਨ, ਜਾਨੀਐ ਅਸ਼ੁਭ ਸ਼ੁਭ ਸ਼ਬਦ ਸੋ ਭਾਖੀਐ। ਲਾਸਟ ਪੰਕਤੀ ਵਿੱਚ ਕਹਿੰਦੇ ਨੇ ਤੈਸੇ ਹੀ ਅਸਾਧ ਸਾਧ ਚੇਹਨ ਕੈ ਸਮਾਨ ਹੋਤ, ਕਰਨੀ ਕਰਤੂਤ ਲਗ ਲਛਨ ਕੈ ਲਖੀਐ। ਕਹਿੰਦੇ ਨੇ ਸਾਧ ਤੇ ਅਸਾਧ, ਸਾਧ ਹੋ ਗਿਆ ਅਸਲੀ ਐੜਾ ਅੱਗੇ ਲਾ ਦਿਓ ਅਸਾਧ ਹੋ ਗਿਆ ਨਕਲੀ, ਸੰਤ ਅਸਲੀ ਹੈ ਐੜਾ ਲਾ ਦਿਓ ਅਸੰਤ ਉਹ ਨਕਲੀ ਬਣ ਜਾਂਦਾ। ਕਹਿੰਦੇ ਨੇ ਸਾਧ ਤੇ ਅਸਾਧ ਵੇਖਣ ਨੂੰ ਇੱਕੋ ਜਿਹਾ ਹੀ ਨੇ, ਭੇਖ ਇੱਕੋ ਜਿਹਾ ਹੀ ਆ, ਪਰ ਕਰਨੀ ਕਰਤੂਤ ਲੱਗ ਲੱਛਣ ਕਹਿ ਲਾਖੀਐ। ਕਹਿੰਦੇ ਸਾਧੂਆਂ ਦੀਆਂ ਕਰਨੀਆਂ ਤੋਂ ਤੇ ਮਨਮੁੱਖਾਂ ਦੀਆਂ ਕਰਤੂਤਾਂ ਤੋਂ ਪਤਾ ਉਹਨਾਂ ਦਾ ਵੀ ਲੱਗ ਜਾਂਦਾ। ਆਖੋ ਸਤਨਾਮ, ਪਤਾ ਉਹਨਾਂ ਦਾ ਵੀ ਲੱਗ ਜਾਂਦਾ ਵੀ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ, ਪਤਾ ਲੱਗ ਜਾਂਦਾ। ਉੱਥੇ ਮੱਖਣ ਸ਼ਾਹ ਲਵਾਣੇ ਨੇ ਹੁਣ ਵੇਖਿਆ, ਮਹਾਰਾਜ ਆਪੇ ਕਿਰਪਾ ਕਰੋ ਕਿਵੇਂ ਪਤਾ ਲੱਗੇ ਅਸਲੀ ਨਕਲੀ ਦਾ, ਪੰਜ ਪੰਜ ਮੋਹਰਾਂ ਸਭ ਅੱਗੇ ਰੱਖੀਆਂ, ਦਿਲ ਦੀ ਕਿਸੇ ਨੇ ਜਾਣੀ ਨਾ। ਫਿਰ ਉਹਨੇ ਆਪਣੇ ਸੇਵਾਦਾਰ ਨਾਲ ਦੇ ਭੇਜੇ, ਕਹਿੰਦੇ ਵੇਖ ਕੇ ਆਓ ਇੱਥੇ ਕੋਈ ਹੋਰ ਵੀ ਨਾ ਬੈਠਾ ਹੋਵੇ। ਪਤਾ ਕਰਨ ਗਏ, ਉਹਨਾਂ ਨੇ ਆ ਕੇ ਦੱਸਿਆ, ਬਕਾਲੇ ਦੀ ਧਰਤੀ ਤੋਂ ਪਤਾ ਕੀਤਾ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਸਪੁੱਤਰ ਉਹਨਾਂ ਦੇ ਤੇਗ ਬਹਾਦਰ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰੋਂ ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਮਾਤਾ ਗੁਜਰ ਕੌਰ ਜੀ, ਇਹ ਤਿੰਨੇ ਰਹਿੰਦੇ ਨੇ, ਇਹਨਾਂ ਦਾ ਵੀ ਘਰ ਹੈ ਇੱਥੇ। ਇਹ ਪਹਿਲਾਂ ਦੇ ਰਹਿੰਦੇ ਸੀ, ਇਹ ਤੇ ਸਾਰੇ ਹੁਣ ਆਏ ਨੇ। ਉਸ ਵੇਲੇ ਮੱਖਣ ਸ਼ਾਹ ਲਬਾਣਾ ਕਹਿੰਦਾ ਫਿਰ ਉਹੀ ਨਾ ਹੋਣ ਕਿਤੇ ਚੱਲੀਏ। ਜਦੋਂ ਲੱਗਾ ਜਾਣ ਤੇ ਸਾਰੇ ਗੁਰੂਆਂ ਦੇ ਚੇਲੇ ਆ ਗਏ ਮਸੰਦ, ਉਹ ਆਖਣ ਨਾ ਜੀ ਨਾ, ਉਹ ਤੇ ਐਵੇਂ ਉਹਦਾ ਇਹ ਨਹੀਂ ਪਤਾ ਕਿੱਥੋਂ ਬੋਲੇ ਤੁਹਾਨੂੰ, ਤੁਸੀਂ ਨਾ ਜਾਓ, ਚੰਗੇ ਸਿਆਣੇ ਬੰਦੇ ਹੋ ਤੁਸੀਂ, ਉਹ ਤੇ ਪਤਾ ਹੀ ਨਹੀਂ ਕੀ ਕਹਿ ਦੇਵੇ। ਮੱਖਣ ਸ਼ਾਹ ਲਬਾਣੇ ਨੇ ਕਿਸੇ ਦੀ ਪਰਵਾਹ ਨਾ ਕੀਤੀ, ਚਲਿਆ ਗਿਆ। ਜਦੋਂ ਇਹ ਅੰਦਰ ਗਿਆ, ਇਹਨੇ ਵੇਖਿਆ ਦਰਵਾਜ਼ਾ ਬੰਦ ਹੈ, ਦਰਵਾਜ਼ਾ ਖੁਦ ਖੜਕਾਉਣਾ ਪਿਆ। ਸੋਚਿਆ ਕਹਿੰਦੇ ਇੱਥੇ ਦਰਵਾਜ਼ਾ ਬੰਦ ਕੀਤਾ ਹੋਇਆ, ਆਗਿਆ ਲੈ ਕੇ ਅੰਦਰ ਜਾਣ ਦਿੰਦੇ ਨੇ, ਉੱਥੇ ਆਪੇ ਆਵਾਜ਼ਾਂ ਮਾਰਦੇ ਨੇ, ਕਿੰਨਾ ਫਰਕ ਹੈ, ਕਿੰਨਾ ਫਰਕ ਹੈ, ਉੱਥੇ ਆਪੇ ਆਵਾਜ਼ਾਂ ਮਾਰਦੇ ਨੇ। ਤੇ ਸਤ ਸੰਗਤ ਜੀ, ਫਿਰ ਉੱਥੇ ਜਦੋਂ ਅੰਦਰ ਗਏ, ਮਾਤਾ ਨਾਨਕੀ ਜੀ ਨੂੰ ਆਖਿਆ ਮਿਲਣਾ ਮਹਾਰਾਜ ਨੂੰ। ਮਾਤਾ ਨਾਨਕੀ ਜੀ ਕਹਿਣ ਲੱਗੇ ਮੈਂ ਪਹਿਲਾਂ ਅੰਦਰੋਂ ਆਗਿਆ ਲੈ ਕੇ ਆਉਂਦੀ। ਮਾਤਾ ਨਾਨਕੀ ਜੀ ਗਏ, ਲਾਲ ਜੀ ਮੱਖਣ ਸ਼ਾਹ ਲਵਾਣਾ ਮਿਲਣਾ ਚਾਹੁੰਦਾ ਹੈ, ਦਰਸ਼ਨ ਕਰਦਿਓ। ਮਾਤਾ ਜੀ ਲੈ ਆਓ। ਮਾਤਾ ਨਾਨਕੀ ਜੀ ਕਹਿਣ ਲੱਗੇ ਇੱਕੋ ਹੀ ਜਾ ਸਕਦਾ, ਕਮਰਾ ਬਹੁਤਾ ਛੋਟਾ ਹੈ, ਭੋਰੇ ਵਰਗਾ ਛੋਟਾ ਜਿਹਾ, ਕੱਲੇ ਚਲੇ ਜਾਓ। ਮੱਖਣ ਸ਼ਾਹ ਲਵਾਣਾ ਫਿਰ ਗੁਰਮੁਖੋ ਕੱਲਾ ਅੰਦਰ ਗਿਆ। ਜਦੋਂ ਇਹਨੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਦੀਦਾਰ ਕੀਤੇ, ਦਰਸ਼ਨ ਕਰਕੇ ਹੀ, ਦਰਸ਼ਨ ਦੇਖਤੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਹੈ, ਧਿਆਨ ਮੈਂ ਨਾ ਧਿਆਨ ਰਹੇ ਹੋ, ਗਿਆਨ ਮੈਂ ਨਾ ਗਿਆਨ ਰਹੇ ਹੋ, ਗਤ ਮੈਂ ਨਾ ਗਤ ਹੈ। ਮਨ ਕਹਿੰਦਾ ਲੱਗਦੇ ਇਹੀ ਨੇ, ਦਗ ਦਗ ਕਰਦਾ ਚਿਹਰਾ ਵੇਖ ਕੇ ਮਨ ਗਦਗਦ ਹੋ ਗਿਆ, ਕਾਫੀ ਹੱਦ ਤੱਕ ਪਛਾਣ ਆ ਗਈ। ਫੇਰ ਮੱਖਣ ਸ਼ਾਹ ਲਵਾਣੇ ਨੇ ਸੋਚਿਆ ਮਨਾ ਪਰਖ ਲਈਏ, 50% ਸ਼ਰਧਾ ਬਣ ਗਈ। ਪੰਜ ਮੋਹਰਾਂ ਰੱਖੀਆਂ, ਮੱਥਾ ਟੇਕਿਆ, ਨਾਲ ਹੀ ਕਹਿੰਦਾ ਸੱਚੇ ਪਾਤਸ਼ਾਹ ਦਿਲ ਦੀ ਦੱਸੋ, ਮੇਰੇ ਮਨ ਦਾ ਸ਼ੰਕਾ ਦੂਰ ਕਰੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਮਾਇਆ ਦਾ ਸਾਨੂੰ ਲੋਭ ਕੋਈ ਨਹੀਂ, ਮਾਇਆ ਸਾਨੂੰ ਚਾਹੀਦੀ ਨਹੀਂ, ਪਰ ਮੱਖਣ ਸ਼ਾਹ ਹੁਣ ਕਰੀਏ ਕਿ ਮਾਇਆ ਮੰਗੀ ਬਿਨਾਂ ਤੇਰਾ ਸ਼ੰਕਾ ਦੂਰ ਨਹੀਂ ਹੋਣਾ, ਮਾਇਆ ਮੰਗਣੀ ਪੈਣੀ ਹੈ, ਮਾਇਆ ਦੀ ਸਾਨੂੰ ਲੋੜ ਹੈ ਨਹੀਂ। ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਕਹਿੰਦੇ ਮੱਖਣ ਸ਼ਾਹ ਸੁਖੀਆਂ ਸੀ 500 ਤੇ ਚੜਾਉਂਦਾ 5। ਮਹਾਰਾਜ ਕਹਿੰਦੇ ਨੇ ਗੱਲ ਸੁਣ ਲਾ, ਪੰਜ ਝਾਤੀ ਮਾਰ ਦਿਲ ਆਪਣੇ, 500 ਸੁਖੀਆਂ ਝਾਤੀ ਮਾਰ ਦਿਲ ਬਾਈ ਮੰਜੀਆਂ ਡੱਠੀਆਂ ਅਜਲ ਬਾਈ ਮੰਜੀਆਂ ਡੱਠੀਆਂ ਸੱਚਾ ਗੁਰੂ ਨਹੀਂ ਲੱਭਿਆ ਹੋਈਆਂ ਲੋਥਾਂ ਕੱਠੀਆਂ ਸੱਚਾ ਗੁਰੂ ਨਹੀਂ ਲੱਭਿਆ ਹੋਈਆਂ ਲੋਥਾਂ ਕੱਠੀਆਂ ਸਰਦਾਰ ਗੁਰੂ ਤੁਸੀਂ ਕਹਿੰਦੇ ਹੋ ਪੰਜ ਮੋਹਰਾਂ ਸੁਖੀਆਂ ਨੇ, 500 ਪੰਜ ਰੱਖੀਆਂ ਨੇ, ਪਰ ਮੇਰੀ ਵੀ ਮਜਬੂਰੀ ਸੀ, ਬਾਹਰ ਲੋਥਾਂ ਇਕੱਠੀਆਂ ਹੋਈਆਂ ਨੇ। ਵੇਖੋ ਤੇ ਸਹੀ, ਬਾਹਰ ਜਾ ਕੇ ਵੇਖੋ, 22 ਗੁਰੂ ਬਣੇ ਬੈਠੇ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਕਿਰਪਾ ਹੋ ਗਈ ਮੈਨੂੰ ਪੂਰਾ ਗੁਰੂ ਲੱਭ ਗਿਆ, ਚਾ ਚੜ ਗਿਆ, ਲੱਗਿਆ ਜਾਣ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਮੱਖਣ ਸ਼ਾਹ ਲਬਾਣੇ ਨੂੰ ਬਾਂਹ ਤੋਂ ਫੜ ਲਿਆ। ਕਿੱਥੇ ਚੱਲਿਆ? ਕਹਿੰਦਾ ਸੰਗਤ ਨੂੰ ਦੱਸਣ। ਮਹਾਰਾਜ ਕਹਿੰਦੇ ਤੈਨੂੰ ਪਤਾ ਲੱਗ ਗਿਆ, ਅੱਗੇ ਨਾ ਦੱਸੀ, ਪੂਰੇ ਗੁਰੂ ਦੀ ਨਿਸ਼ਾਨੀ, ਤੈਨੂੰ ਪਤਾ ਲੱਗ ਗਿਆ, ਅੱਗੇ ਨਾ ਦੱਸੀ। ਕਹਿੰਦਾ ਮਹਾਰਾਜ ਕਿਉਂ? ਸੱਚੇ ਪਾਤਸ਼ਾਹ ਕਹਿੰਦੇ ਅਸੀਂ ਪ੍ਰਗਟ ਨਹੀਂ ਹੋਣਾ ਚਾਹੁੰਦੇ, ਅਸੀਂ ਇੱਥੇ ਹੀ ਠੀਕ ਆ, ਸਾਨੂੰ ਇੱਥੇ ਹੀ ਆਨੰਦ ਆਉਂਦਾ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤੇ ਦੱਸਣਾ। ਮਹਾਰਾਜ ਕਹਿਣ ਲੱਗੇ ਤੇਰਾ ਮੂੰਹ ਕਾਲਾ ਕਰਾਂਗੇ। ਇਹਨੇ ਤਵਾ ਚੁੱਕਿਆ, ਕਲਖ ਲਾ ਕੇ ਆਪਣੇ ਮੂੰਹ ਤੇ ਮੱਲ ਲਈ ਆਪ ਹੀ, ਆਪ ਹੀ। ਕਹਿੰਦਾ ਮੈਨੂੰ ਪਤਾ ਹੈ, ਮੂੰਹ ਮੈਂ ਆਪਣਾ ਆਪ ਹੀ ਇੱਥੇ ਹੀ ਕਾਲਾ ਕਰ ਲਿਆ, ਦਰਗਾਹ ਵਿੱਚ ਉਜਲਾ ਹੋ ਜਾਣਾ। ਆਖੋ ਸਤਨਾ। ਮਹਾਰਾਜ ਨੇ ਕਿਰਪਾ ਕਰ ਦੇਣੀ ਹੈ, ਮਹਾਰਾਜ ਸੱਚ ਬੋਲਣਾ ਹੈ। ਫਿਰ ਕੋਠੇ ਤੇ ਚੜਿਆ ਤੇ ਇਹਨੇ ਉੱਚੀ ਉੱਚੀ ਆਵਾਜ਼ ਦਿੱਤੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਆਵਾਜ਼ ਮਾਰੀ, ਕਹਿੰਦੇ ਆ ਜਾਓ, ਪੂਰਾ ਗੁਰੂ ਲੱਭ ਗਿਆ, ਨਕਲੀ ਦਾ ਨਕਲੀਆਂ ਦਾ ਖਹਿੜਾ ਛੱਡ ਦਿਓ। ਇਹੋ ਜਿਹੇ ਪ੍ਰਚਾਰਕ ਚਾਹੀਦੇ ਨੇ ਜਿਨ੍ਹਾਂ ਵਿੱਚ ਸੱਚ ਬੋਲਣ ਦੀ ਜ਼ਰੂਰਤ ਹੋਵੇ, ਸੱਚ ਦਾ ਹੋਕਾ ਦੇਣ ਭਾਵੇਂ ਮੂੰਹ ਕਾਲਾ ਹੀ ਕਰਨਾ ਪਵੇ। ਵੇਖੋ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਈ ਚੋਂ ਬਾਹਰ ਆਏ, ਕਹਿੰਦੇ ਆ ਸੱਚਖੰਡ ਚੋਂ ਆਏ, ਤੇ ਆਉਣ ਸਾਰ ਕਿੱਥੇ ਗਏ? ਮੜੀਆਂ ਚ, ਮੜੀਆਂ ਚ ਜਾ ਕੇ ਬਹਿ ਗਏ, ਮੜੀਆਂ ਚ ਬਹਿ ਗਏ। ਉਦੋਂ ਬਾਅਦ ਮਹਾਰਾਜ ਨੇ ਪ੍ਰਚਾਰ ਸ਼ੁਰੂ ਕੀਤਾ ਸਿੱਖੀ ਦਾ। ਕਿਉਂ? ਮੜੀਆਂ ਵਿੱਚ ਸ਼ਮਸ਼ਾਨ ਘਾਟ ਵਿੱਚ ਬਹਿਣ ਦਾ ਮਤਲਬ ਕੀ ਸੀ? ਮਹਾਰਾਜ ਸਮਝਾਉਣਾ ਚਾਹੁੰਦੇ ਸੀ, ਕਹਿੰਦੇ ਗੁਰਸਿੱਖੋ ਪ੍ਰਚਾਰਕੋ, ਜੇ ਸੱਚ ਦਾ ਹੋਕਾ ਦੇਣ ਲੱਗੀਏ ਨਾ ਮੌਤ ਤੋਂ ਨਾ ਡਰੀਏ। ਸ਼ੁਰੂ ਬਾਅਦ ਚ ਕੀਤਾ, ਪਹਿਲਾਂ ਸ਼ਮਸ਼ਾਨ ਘਾਟ ਚ ਬੈਠੇ। ਸਿਧਾਂਤ ਕੀ ਆ ਸਾਡੇ ਵਾਸਤੇ? ਮਹਾਰਾਜ ਕਹਿਣ ਲੱਗੇ ਜਿਵੇਂ ਹੁਣ ਵੱਧ ਤੋਂ ਵੱਧ ਕੋਈ ਬੰਦਾ ਸੱਚ ਜਿਹੜਾ ਬੋਲਦਾ ਹੋਵੇ, ਲੋਕ ਆਖਣਗੇ ਬਹਿ ਜਾ ਨਹੀਂ ਤੇ ਬਹਾ ਦਿਆਂਗਾ, ਟਿਕ ਜਾ ਨਹੀਂ ਤੇ ਮਾਰ ਦਿਆਂਗਾ, ਟਿਕ ਜਾ ਨਹੀਂ ਤੇ ਤੈਨੂੰ ਸ਼ਮਸ਼ਾਨ ਘਾਟ ਚ ਪਹੁੰਚਾ ਦਿਆਂਗਾ। ਮਹਾਰਾਜ ਕਹਿਣ ਲੱਗੇ ਸੱਚ ਦਾ ਹੋਕਾ ਦੇਣ ਤੋਂ ਪਹਿਲਾਂ ਮੈਂ ਸ਼ਮਸ਼ਾਨ ਘਾਟ ਵਿੱਚ ਕਈ ਦਿਨ ਕੱਟ ਕੇ ਆਇਆ, ਮੈਨੂੰ ਹੁਣ ਕੋਈ ਡਰ ਨਹੀਂ ਲੱਗਦਾ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਸੱਚ ਦਾ ਹੋਕਾ ਦੇਣਾ, ਹੁਣ ਮੈਨੂੰ ਮੌਤ ਦਾ ਕੋਈ ਡਰ ਨਹੀਂ। ਤੇ ਮਹਾਰਾਜ ਨੇ ਸਾਨੂੰ ਵੀ ਇਹੀ ਸਿਖਾਇਆ ਕਿ ਗੁਰਸਿੱਖੋ, ਜੇ ਸੱਚ ਦਾ ਹੋਕਾ ਦੇਣ ਲੱਗੇ ਹੋ ਤੇ ਪਰਵਾਹ ਨਾ ਕਰਿਓ, ਵੱਧ ਤੋਂ ਵੱਧ ਲੋਕ ਇੱਥੋਂ ਤੱਕ ਕਹਿਣਗੇ ਤੈਨੂੰ ਮੜੀਆਂ ਚ ਪਹੁੰਚਾ ਦਿਆਂਗਾ, ਪਰ ਮੌਤ ਤੋਂ ਨਾ ਡਰਿਓ। ਮੈਂ ਮੜੀਆਂ ਪਹਿਲਾਂ ਹੀ ਵੇਖ ਲਈਆਂ ਨੇ। ਫਿਰ ਬੜੇ ਆਏ ਲੋਕ ਇੱਦਾਂ ਦੇ ਜਿਹੜੇ ਕਹਿੰਦੇ ਸੀ ਬਾਬੇ ਨਾਨਕ ਨੂੰ ਕਿ ਤੂੰ ਹਟ ਜਾ, ਆ ਹੋਕਾ ਨਾ ਦੇ। ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿਣ ਤੋਂ ਵੀ ਗੁਰੇਜ ਨਹੀਂ ਕੀਤਾ, ਪਰਵਾਹ ਨਹੀਂ ਕੀਤੀ, ਕਿਉਂਕਿ ਮਹਾਰਾਜ ਕਹਿੰਦੇ ਮੈਨੂੰ ਮੌਤ ਤੋਂ ਕੋਈ ਡਰ ਨਹੀਂ ਲੱਗਦਾ। ਮੌਤ ਦਾ ਭੈ ਖਤਮ ਕਰ ਦਿਓ, ਫਿਰ ਗੱਲ ਬਣੇਗੀ। ਮੱਖਣ ਸ਼ਾਹ ਲਬਾਣੇ ਨੇ ਮੂੰਹ ਕਾਲਾ ਕੀਤਾ, ਕਹਿੰਦੇ ਸੱਚ ਦਾ ਹੋਕਾ ਦੇਣਾ, ਆਪਣਾ ਮੂੰਹ ਆਪ ਹੀ ਕਾਲਾ ਕਰ ਲਿਆ। ਇਦਾਂ ਦੇ ਪ੍ਰਚਾਰਕਾਂ ਦੀ ਲੋੜ ਹੈ, ਪਰਵਾਹ ਨਾ ਕਰਨ ਤੇ ਧਿਆਨ ਦੇਣਾ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਹਰ ਗੁਰਦੁਆਰੇ ਦੇ ਨਾਂ, 100 ਏਕੜ ਜ਼ਮੀਨ ਜਾਗੀਰ, 200 ਏਕੜ ਦੀ ਜਾਗੀਰ, 500 ਏਕੜ ਦੀ ਜਾਗੀਰ ਲਵਾਈ ਸੀ ਨਨਕਾਣਾ ਸਾਹਿਬ ਦੇ ਨਾਂ, ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਮਹਾਰਾਜਾ ਰਣਜੀਤ ਸਿੰਘ ਨੇ। ਅੱਜ ਮਹਾਰਾਜਾ ਰਣਜੀਤ ਸਿੰਘ ਦਾ ਸੱਚਖੰਡ ਜਾਣਾ ਦਿਵਸ, ਅੱਜ ਵਾਲੇ ਦਿਨ ਗਏ ਨੇ ਸੱਚਖੰਡ, ਅੱਜ ਉਹਨਾਂ ਦੀ ਬਰਸੀ ਮਨਾਈ ਜਾ ਰਹੀ ਹੈ, ਬਰਸੀ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਜਿਹੜੇ, ਉਹਨਾਂ ਨੇ 500 ਕਿੱਲਾ ਜ਼ਮੀਨ ਤੱਕ ਵੀ ਲਵਾ ਦਿੱਤੀ ਨਾ ਨਨਕਾਣਾ ਸਾਹਿਬ ਦੇ। ਕਹਿਣ ਦਾ ਭਾਵ ਇਹ ਸੀ ਕਿ ਮਹੰਤੋ, ਉਸ ਵੇਲੇ ਮਹੰਤ ਕਾਬਜ਼ ਸਨ ਗੁਰਦੁਆਰਿਆਂ ਤੇ, ਸ਼੍ਰੋਮਣੀ ਕਮੇਟੀ ਹੋਂਦ ਵਿੱਚ ਨਹੀਂ ਸੀ ਆਈ। ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਤੋਂ ਭਾਵ ਜ਼ਮੀਨਾਂ ਗੁਰਦੁਆਰਿਆਂ ਦੇ ਨਾਂ ਕਰਾਉਣ ਤੋਂ ਭਾਵ ਇਹ ਸੀ ਕਿ ਮਹੰਤੋ ਪ੍ਰਚਾਰਕੋ, ਤੁਹਾਨੂੰ ਪਰਵਾਹ ਕਿਸੇ ਦੀ ਨਹੀਂ ਹੋਣੀ ਚਾਹੀਦੀ, ਇੰਨੀ ਜ਼ਮੀਨ ਮੈਂ ਤੁਹਾਡੇ ਗੁਰਦੁਆਰਿਆਂ ਦੇ ਨਾਂ ਲਵਾਤੀ ਆ, ਹੁਣ ਸੱਚ ਡਟ ਕੇ ਬੋਲਿਓ, ਪਰਵਾਹ ਨਾ ਕਰਿਓ। ਤੁਹਾਨੂੰ ਖੁਸ਼ਾਮਦੀ ਨਾ ਕਰਨੀ ਪਵੇ ਕਿਸੇ ਦੀ, ਖੁਸ਼ਾਮਦੀ ਕਿਸੇ ਦੀ ਨਾ ਕਰਨੀ ਪਵੇ, ਤੁਹਾਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਤੁਹਾਨੂੰ ਸਾਫ ਸਾਫ ਨਾ ਕਹਿਣਾ ਪਵੇ ਹਰ ਇੱਕ ਆਦਮੀ ਨੂੰ। ਪਰ ਅੱਜ ਹਾਲਤ ਇੱਦਾਂ ਦਾ ਹੀ ਆ ਵੀ ਪਤਾ ਹੁੰਦਾ ਸਾਹਮਣੇ ਫੋਟੋ ਲੱਗੀ ਆ, ਕੇਸ ਕੱਟੇ ਹੋਏ ਨੇ, ਪਤਾ ਹੁੰਦਾ ਵੀ ਸ਼ਰਾਬ ਪੀਤੀ ਹੋਈ ਸੀ, ਐਕਸੀਡੈਂਟ ਵਿੱਚ ਮਰਿਆ, ਪਰ ਤਾਂ ਵੀ ਸਾਡੇ ਗ੍ਰੰਥੀ ਜੀ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਫਿਰ ਹਾਲ ਤੇ ਉਹੀ ਹੋ ਗਿਆ, ਸੱਚ ਕਹਿਣਾ ਸੀ ਛੱਡ ਗਏ। ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ ਬਥੇਰੀ ਮਾਇਆ ਹੋਵੇਗੀ ਤੁਹਾਡੇ ਕੋਲ, ਪਰਵਾਹ ਨਾ ਕਰੋ, ਤੁਸੀਂ ਕਿਸੇ ਵੱਡੇ ਬੰਦੇ ਦੀ ਈਨ ਨਾ ਮੰਨਿਓ, ਪਰਵਾਹ ਨਾ ਕਰਿਓ, ਜੇ ਸੱਚ ਕਹਿਣਾ ਤੇ ਕਹਿ ਦਿਓ। ਤੇ ਗੁਰਮੁਖੋ ਅੱਜ ਇਸ ਗੱਲ ਦੀ ਬੜੀ ਲੋੜ ਆ, ਅਸੀਂ ਹਮੇਸ਼ਾ ਪੜਦੇ ਪਾਉਂਦੇ ਰਹੇ ਆ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹੀ ਢੰਗ ਨਾਲ ਪ੍ਰਚਾਰ ਨਹੀਂ ਕਰ ਸਕੇ, ਇਸੇ ਕਰਕੇ ਆ ਡੇਰਾਵਾਦ ਜੋ ਕੁਝ ਵੀ ਵਿਵਾਦ ਚੱਲ ਰਹੇ ਨੇ ਇਹ ਉਹਨਾਂ ਦੀ ਬੜੀ ਵੱਡੀ ਗਲਤੀ ਆ, ਪਰ ਘਾਟਾ ਸਾਡੇ ਵਿੱਚ ਵੀ ਹੈਗਾ। ਹੁਣ ਉਦਣ ਮੈਂ ਸੰਤ ਸਮਾਜ ਵਿੱਚ ਵੀ ਸਾਂ, ਉਦਣ ਵੀ ਮੈਂ ਅਰਜ਼ ਕੀਤੀ ਸੀ, ਅੱਜ ਅਸੀਂ ਤਪਦੀ ਸੜਕ ਉੱਤੇ ਬੈਠੇ ਹਾਂ, ਜੇ ਪਹਿਲਾਂ ਤੋਂ ਹੀ ਮੋਰਚੇ ਲਾਏ ਹੁੰਦੇ ਕਿਉਂ ਆ ਕੁਝ ਹੁੰਦਾ, ਤੇ ਸ਼ੁਰੂ ਤੋਂ ਹੀ ਅੱਜ ਜੋ ਸਾਡੇ ਅੰਦਰ ਦਰਦ ਹੈ, ਅਸੀਂ ਸਾਰੇ ਦੁਖੀ ਇਸ ਗੱਲ ਤੋਂ, ਸਾਰੇ ਹੋਕਾ ਦੇ ਰਹੇ ਨੇ, ਸਾਰੇ ਜਕਾਰੇ ਲਾ ਰਹੇ ਨੇ, ਸਾਰੇ ਅੱਜ ਇੱਛੁਕ ਨੇ, ਰੋਜ਼ ਪੜ੍ਹਦੇ ਨੇ ਪੇਪਰ ਜਿਹੜੇ ਕਦੇ ਨਹੀਂ ਸੀ ਪੜ੍ਹਦੇ, ਜੋ ਵੀ ਪੜ੍ਹਦੇ ਨੇ ਵੀ ਕੀ ਬਣਿਆ ਅੱਗੇ ਕੀ ਬਣੇਗਾ, ਕਦੋਂ ਅਸੀਂ ਆਖਾਂਗੇ ਫਤਿਹ ਦਿਵਸ ਮਨਾਵਾਂਗੇ, ਕਦੋਂ ਆਖਾਂਗੇ ਅਸੀਂ ਜਿੱਤ ਗਏ, ਕਦੋਂ ਆਖਾਂਗੇ ਅਸੀਂ। ਹੁਣ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ, ਪਰ ਜੇ ਸਾਰੇ ਪ੍ਰਚਾਰਕ ਇਸ ਗੱਲ ਨੂੰ ਸਮਝਣ, ਆਪਣੀ ਜ਼ਿੰਮੇਵਾਰੀ ਸਮਝਣ, ਤੇ ਕਿਉਂ ਇਹ ਨੌਬਤ ਆਉਣੀ ਹੋਈ ਨਹੀਂ ਸੀ। ਇਸ ਕਰਕੇ ਭਾਈ ਮੱਖਣ ਸ਼ਾਹ ਲਵਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਛਾਣਿਆ, ਤੇ ਪਛਾਣ ਵੀ ਹੋ ਸਕਦਾ ਜਿਹੜਾ ਖੁਦ ਗਿਆਨਵਾਨ ਸਿੱਖ ਹੋਵੇ, ਹੱਥ ਵਿੱਚ ਸ੍ਰੀ ਸਾਹਿਬ ਫੜੀ ਹੋਈ ਆ, ਕੇਸ ਕੱਟੇ ਹੋਏ ਨੇ, ਰਾਜ ਕਰੇਗਾ ਖਾਲਸਾ, ਸਿਰ ਦੇ ਉੱਤੇ ਕੇਸਰੀ ਦਸਤਾਰ, ਨਿਸ਼ਾਨ ਸਾਹਿਬ ਕਿਵੇਂ ਖਲੋਏਗਾ ਜੇ ਤੂੰ ਥੜਾ ਹੀ ਨਹੀਂ ਬਣਾਇਆ, ਸਿਰ ਦੇ ਉੱਤੇ ਕੇਸਰੀ ਦਸਤਾਰ ਆ, ਮੁੱਖ ਤੇ ਦਾੜਾ ਹੈ ਨਹੀਂ, ਕੇਸਰੀ ਦਸਤਾਰ ਨਿਸ਼ਾਨ ਸਾਹਿਬ ਲਾਈ ਫਿਰਨਾ, ਥੜਾ ਬਣਾ ਲਾ ਫਿਰ ਟਿਕ ਜਾਏਗਾ, ਫਿਰ ਤੇਰੀ ਦਸਤਾਰ ਬੰਨੀ ਸੋਹਣੀ ਲੱਗੇਗੀ। ਤੇ ਮੇਰੀ ਨੌਜਵਾਨਾਂ ਦੇ ਚਰਨਾਂ 'ਚ ਖਾਸ ਬੇਨਤੀ ਆ, ਪਹਿਲਾਂ ਤੇ ਸਮਾਂ ਹੋਰ ਸੀ, ਹੁਣ ਤੇ ਅੱਖੀਂ ਵੇਖ ਲਿਆ ਸੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਕਿੱਡੀ ਵੱਡੀ ਘੋਰ ਨਰਾਦਰੀ, ਘੋਰ ਅਪਮਾਨ ਹੋਇਆ, ਜੇ ਅਸੀਂ ਅਜੇ ਵੀ ਨਹੀਂ ਜਾਗਣਾ ਤੇ ਫਿਰ ਸਾਡੇ ਮਾੜੇ ਭਾਗ ਨੇ। ਤੁਹਾਡਾ ਜਾਗਣਾ ਇਹੀ ਬਹੁਤ ਆ, ਤੁਸੀਂ ਗੁਰੂ ਵਾਲੇ ਬਣ ਜਾਓ, ਸਿੰਘ ਸੱਜ ਜਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ, ਇਹਦੇ ਨਾਲ ਹੀ ਸੱਚੇ ਪਾਤਸ਼ਾਹ ਦੀ ਸਭ ਤੋਂ ਵੱਡੀ ਖੁਸ਼ੀ ਹੋਣੀ ਆ, ਤੇ ਆਪਣੇ ਆਪ ਹੀ ਪ੍ਰਚਾਰ ਹੋਏਗਾ, ਆਪਣੇ ਆਪ ਹੀ ਸਭ ਕੁਛ ਬੰਦ ਹੋ ਜਾਣਾ। ਲਗਾਤਾਰ ਡਟ ਕੇ ਸਾਧ ਸੰਗਤ ਜਿੱਥੇ ਆਪ ਜੁੜੋ ਉੱਥੇ ਹੋਰਨਾਂ ਨੂੰ ਵੀ ਜੋੜੋ। ਅਜੋਕਾ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਅਸੀਂ ਸਾਰੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਾਂ, ਨਹੀਂ ਤੇ ਘੱਟ ਤੋਂ ਘੱਟ ਦਾੜੀਆਂ ਕੇਸ ਨੌਜਵਾਨ ਵੀਰੋ ਭਰਾਵੋ ਜ਼ਰੂਰ ਰੱਖੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵਾਸਤੇ ਚਾਰ ਪਤਵਾਰੇ ਨੇ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੋਰਨ ਲੱਗੇ ਅੱਖਾਂ ਚੋਂ ਪਾਣੀ ਨਾ ਆਇਆ, ਆਨੰਦਪੁਰ ਸਾਹਿਬ ਛੱਡਣ ਲੱਗੇ, ਆਨੰਦਪੁਰ ਸਾਹਿਬ ਛੱਡਣ ਲੱਗੇ ਦੁਖੀ ਨਾ ਹੋਏ, ਮਾਇਆ ਰੋੜੀ ਦੁਖੀ ਨਾ ਹੋਏ, ਵੱਡੇ ਸਾਹਿਬਜ਼ਾਦੇ ਅੱਖਾਂ ਸਾਹਮਣੇ ਸ਼ਹੀਦ ਕਰਾ ਲਏ ਦੁਖੀ ਨਾ ਹੋਏ, ਛੋਟੇ ਸਾਹਿਬਜ਼ਾਦਿਆਂ ਦਾ ਸੁਨੇਹਾ ਆ ਗਿਆ ਮਹਾਰਾਜ ਦੁਖੀ ਨਾ ਹੋਏ। ਪਰ ਅੱਜ ਕਿਤੇ ਨਾ ਕਿਤੇ ਬੈਠੇ ਸਾਨੂੰ ਵਹਿੰਦੇ ਹੋਣਗੇ ਤੇ ਜ਼ਰੂਰ ਦੁਖੀ ਹੁੰਦੇ ਹੋਣਗੇ ਵੀ ਇਹਨਾਂ ਵਾਸਤੇ ਚਾਰ ਲਾਲ ਵਾਰੇ ਸੀ, ਇਹਨਾਂ ਵਾਸਤੇ ਜਿਨ੍ਹਾਂ ਨੇ ਕੋਈ ਕਦਰ ਨਹੀਂ ਸੀ ਕਰਨੀ, ਕੋਈ ਕਿਸੇ ਪਾਸੇ ਤੁਰਿਆ ਫਿਰਦਾ, ਕੋਈ ਕਿਸੇ ਪਾਸੇ। ਮੇਰੀ ਆਪ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਆਪਣੇ ਜੀਵਨ ਦੇ ਵਿੱਚ ਵਿੱਚ ਅਸੀਂ ਪਛਾਣੀਏ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੌਣ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੌਣ ਨੇ, ਸਾਡੇ ਪਿਤਾ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਲੋਕਾਂ ਨੇ ਹੋਰ ਪਿਤਾ ਬਣਾ ਲਿਆ, ਅਸੀਂ ਡਟ ਕੇ ਅੱਜ ਵਿਰੋਧ ਤਾਂ ਕਰ ਰਹੇ ਹਾਂ, ਪਰ ਅਸੀਂ ਤੇ ਖੁਦ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਬਣਾਈਏ। ਪਿਓ ਮਿਲ ਜੇ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ। ਮੇਰੀ ਬੇਨਤੀ ਵੀਰਾਂ ਭਰਾਵਾਂ ਭੈਣਾਂ ਦੇ ਚਰਨਾਂ 'ਚ ਕਿ ਵੱਧ ਚੜ ਕੇ ਖੰਡੇ ਬੜ ਦਾ ਅੰਮ੍ਰਿਤ ਛਕੋ, ਬਹੁਤ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਕਰਨੀਆਂ ਨੇ। ਅੱਜ ਦਾ ਦੀਵਾਨ ਜਿਹੜਾ ਸਾਰਾ ਹੀ ਮੱਥਾ ਟੇਕਦਿਆਂ ਲੰਘ ਗਿਆ, ਸਾਰਾ ਦੀਵਾਨ, ਹੁਣ ਜਦੋਂ ਤੱਕ ਸਾਧ ਸੰਗਤ ਜੀ ਸੰਗਤ ਟਿਕੀ ਆ ਉਦੋਂ ਤੱਕ ਫਿਰ ਸਮਾਪਤੀ ਦਾ ਸਮਾਂ ਹੋ ਜਾਂਦਾ, ਤੇ ਮੇਰੀ ਆਪ ਸਾਰੀ ਸੰਗਤ ਨੂੰ ਬੇਨਤੀ ਆ ਕਿ ਦੀਵਾਨਾਂ ਦੀ ਸਮਾਪਤੀ ਤੇ ਹੋਣੀ ਸੀ ਕੱਲ ਨੂੰ, ਪਰ ਕੱਲ ਮੈਂ ਹਾਜ਼ਰ ਨਹੀਂ ਸਾਂ ਹੋ ਸਕਿਆ, ਇਸ ਕਰਕੇ ਇੱਥੋਂ ਦਾ ਇੱਕ ਦੀਵਾਨ ਵਧਾ ਦਿੱਤਾ ਗਿਆ, ਕੱਲ ਦੀ ਬਜਾਏ ਪਰਸੋਂ ਨੂੰ ਹੁਣ ਇੱਥੇ ਸਮਾਪਤੀ ਹੋਏ। ਪਰਸੋਂ ਨੂੰ ਇੱਥੇ ਦੀਵਾਨਾਂ ਦੀ ਸਮਾਪਤੀ ਹੋਏਗੀ। ਘੱਟ ਤੋਂ ਘੱਟ 8-10 ਕਿੱਲੇ ਜਗ੍ਹਾ ਹੈ ਜਿਹੜੀ ਜਿਹਦੇ ਵਿੱਚ ਤੁਸੀਂ ਸਾਰੇ ਬੈਠੇ ਹੋ, ਬੀਬੀਆਂ ਵੀ, ਵੀਰ ਭਰਾ ਵੀ। ਅੱਜ ਪਹਿਲੇ ਦਿਨ ਇੰਨੀ ਸੰਗਤ ਆ, ਕੱਲ ਨੂੰ ਹੋਰ ਇਕੱਠ ਵੱਧ ਜਾਣਾ, ਮੈਂ ਚਾਹੁੰਦਾ ਵੱਧ ਚੜ ਕੇ ਸੰਗਤ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਮੈਂ ਅੰਮ੍ਰਿਤ ਸੰਚਾਰ ਕਰਕੇ ਇਹ ਇੱਕ ਦੀਵਾਨ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਪਰਸੋਂ ਦੀ ਭਰਨ ਵਾਸਤੇ ਬੇਨਤੀ ਕੀਤੀ ਹੈ, ਕਿਉਂਕਿ ਅੰਮ੍ਰਿਤ ਸੰਚਾਰ ਹੋਵੇ ਚੜ੍ਹਦੀ ਕਲਾ ਨਾਲ, ਤਾਂ ਹੀ ਐਡੀ ਦੂਰੋਂ ਆਉਣ ਦਾ ਫਾਇਦਾ ਹੈ। ਐਡਾ ਵੱਡਾ ਪੰਡਾਲ ਵੀ ਲਾਇਆ, ਇੰਨਾ ਰੁਪਇਆ ਵੀ ਖਰਚ ਕੀਤਾ, ਐਡੀ ਦੂਰੋਂ ਸੰਗਤ ਵੀ ਆਉਂਦੀ ਆ। ਗਰਮੀ ਦਾ ਮੌਸਮ ਆ, ਪਤਾ ਨੀ ਕਿੱਥੋਂ ਕਿੱਥੋਂ ਇੱਥੇ ਸੰਗਤ ਆਈ ਆ। ਇੱਕ ਫਿਰੋਜ਼ਪੁਰ ਦੇ ਇਲਾਕੇ ਦੀ ਸੰਗਤ ਨਹੀਂ, ਪਤਾ ਨੀ ਕਿੰਨੇ ਕੁ ਇਲਾਕਿਆਂ ਦੀ ਸੰਗਤ ਇੱਥੇ ਆ ਕੇ ਲਾਹਾ ਲੈ ਕੇ ਜਾਂਦੀ ਆ। ਤੇ ਮੇਰੀ ਇਹ ਆਪ ਜੀ ਦੇ ਚਰਨਾਂ 'ਚ ਜ਼ਰੂਰੀ ਜ਼ਰੂਰੀ ਬੇਨਤੀ ਆ ਕਿ ਆਪਾਂ ਕੱਲ੍ਹ ਤੇ ਪਰਸੋਂ ਦੋਵੇਂ ਦਿਨ 9 ਤੋਂ 11 ਦਾ ਟਾਈਮ ਦੀਵਾਨ ਦਾ, ਤੇ ਸੰਗਤ 7 ਵਜੇ ਹੀ ਆ ਕੇ ਆਉਣ ਦੀ ਕੋਸ਼ਿਸ਼ ਕਰੋ। 7 ਵਜੇ ਤੱਕ, 8 ਵਜੇ ਤੱਕ, ਹੱਦ 9 ਵਜੇ ਤੱਕ ਸਾਰੀ ਸੰਗਤ ਮੱਥਾ ਟੇਕ ਕੇ ਬਹਿ ਜਾਵੇ। 9:30 ਵਜੇ ਤੋਂ ਪਹਿਲਾਂ ਬਿਲਕੁਲ ਸ਼ਾਂਤੀ ਹੋਵੇ, ਤਾਂ ਜੋ ਆਪਾਂ ਰਲ ਮਿਲ ਕੇ ਵਿਚਾਰ ਕਰ ਸਕੀਏ ਅੱਜ ਦੇ ਸਮੇਂ ਦੇ ਹਾਲਾਤਾਂ ਮੁਤਾਬਕ ਵੀ ਜਾਂ ਇਤਿਹਾਸ ਦੀ, ਕਿਉਂਕਿ ਜਿੰਨਾ ਚਿਰ ਇਕਾਗਰਤਾ ਨਾ ਬਣੇ ਉਹਨਾਂ ਚਿਰ ਆਨੰਦ ਨਹੀਂ ਆਉਂਦਾ। ਫਿਰ ਇੱਕ ਲੜੀ ਚੱਲਦੀ ਰਹਿੰਦੀ ਆ, ਆਪਣੇ ਆਪ ਰਸ ਬਣਦਾ। ਤੇ ਮੇਰੀ ਬੇਨਤੀ ਆ, ਅੱਜ ਵਾਲਾ ਕੰਮ ਕੱਲ੍ਹ ਨੂੰ ਨਹੀਂ ਕਰਨਾ, ਸਾਰਿਆਂ ਨੇ ਜਲਦੀ ਆਉਣ ਦੀ ਖੇਚਲ ਕਰਨੀ ਆ। 9 ਵਜੇ ਤੋਂ ਪਹਿਲਾਂ ਸਾਰੇ ਆ ਕੇ ਬੈਠੇ ਹੋਣ, ਫਿਰ ਆਨੰਦ ਆਏਗਾ। ਸਾਰੀ ਸੰਗਤ ਨੇ ਹਾਜ਼ਰੀ ਭਰਨੀ ਆ। ਅੰਮ੍ਰਿਤ ਛਕਣ ਵਾਸਤੇ ਦੇ ਨਾਮ ਬਹੁਤ ਥੋੜੇ ਆ, ਪਿੰਡ ਆਲੇ ਵਾਲਾ, ਉੱਥੋਂ ਦੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਪਰਸੋਂ। ਜਿਹੜੀ ਜਿਹੜੀ ਸੰਗਤ ਨੇ ਅੰਮ੍ਰਿਤ ਛਕਣਾ ਹੈ, ਕੱਲ ਨੂੰ ਬਾਹਰਲੇ ਪਾਸੇ ਗੇਟ ਦੇ ਕੋਲ ਸੇਵਾਦਾਰ ਬੈਠੇ ਹੋਣਗੇ। ਹਾਂਜੀ, 150 ਪ੍ਰਾਣੀਆਂ ਦੇ ਨਾਮ ਆਏ ਨੇ, ਇਹ ਖੁਸ਼ੀ ਦੀ ਗੱਲ। ਮੇਰੇ ਕੋਲ ਲਿਸਟ 50 ਦੀ ਸੀ, ਹੁਣ 150 ਹੋ ਗਿਆ। ਤੇ ਸੰਗਤ ਜੀ, ਕੱਲ ਨੂੰ ਬਾਹਰਲੇ ਪਾਸੇ ਸੇਵਾਦਾਰ ਬੈਠੇ ਹੋਣਗੇ, ਜਿਹਨੇ ਅੰਦਰ ਆਉਣਾ ਹੈ ਉਹ ਆਪਣੇ ਨਾਮ ਜਿਹਨਾਂ ਦਾ ਮਨ ਬਣੇ ਉਹ ਲਿਖਾ ਕੇ ਫੇਰ ਆਉਣ। ਤੇ ਸਾਧ ਸੰਗਤ ਏਦਾਂ ਕਰਦਿਆਂ ਕਰਦਿਆਂ ਕਈ ਬਚਪਨ ਲੰਘ ਗਿਆ, ਜਵਾਨੀ 'ਚ ਛਕਾਂਗੇ, ਜਵਾਨੀ ਲੰਘ ਗਈ ਬੁਢੇਪੇ ਛਕਾਂਗੇ। ਇੱਥੇ ਅੱਜ 60-60-70-70 ਸਾਲ ਦੇ ਬਜ਼ੁਰਗ ਵੀ ਵਿੱਚ ਬੈਠੇ ਆ, ਛਕ ਲਓ ਅੰਮ੍ਰਿਤ, ਹੁਣ ਤੇ ਲੰਘ ਗਈ ਸਾਰੀ, ਹੁਣ ਗਾਂਹ ਜਾ ਕੇ ਛਕਾਂਗੇ। ਗਾਂਹ ਧਰਮਰਾਜ ਨੇ ਤੇਰੇ ਵਾਸਤੇ 5 ਪਿਆਰੇ ਨਹੀਂ ਉੱਥੇ ਰੱਖੇ। ਮੇਰੀ ਖਾਸ ਕਰਕੇ ਬਜ਼ੁਰਗਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਮਨ ਬਣਾਓ, ਸਿੰਘ ਸਜੋ, ਗੁਰੂ ਵਾਲੇ ਬਣੋ, ਵੱਧ ਚੜ ਕੇ ਆਪੋ ਆਪਣੇ ਨਾਮ ਪ੍ਰਬੰਧਕਾਂ ਕੋਲ ਦਰਜ ਕਰਾਓ, ਤਾਂ ਜੋ ਭਾਰੀ ਗਿਣਤੀ ਵਿੱਚ, ਭਾਰੀ ਤਾਦਾਦ ਵਿੱਚ ਅੰਮ੍ਰਿਤ ਸੰਚਾਰ ਹੋਵੇ, ਤੇ ਪਤਾ ਲੱਗੇ ਕਿ ਸਾਡਾ ਸੱਚੇ ਪਾਤਸ਼ਾਹ ਨਾਲ ਪਿਆਰ ਆ, ਅਸੀਂ ਸਿੱਖੀ ਨਾਲ ਪਿਆਰ ਕਰਨੇ ਆ। ਅੱਜ ਸਮਾਂ ਇਸ ਗੱਲ ਦੀ ਮੰਗ ਕਰਦਾ, ਅਸੀਂ ਸਭ ਗੁਰੂ ਵਾਲੇ ਬਣੀਏ, ਨਹੀਂ ਤੇ ਅੱਜ ਕੋਈ ਗੁਰੂ ਗੋਬਿੰਦ ਸਿੰਘ ਬਣਿਆ, ਕੱਲ ਨੂੰ ਕੋਈ ਹੋਰ ਬਣੇਗਾ, ਪਰਸੋਂ ਕੋਈ ਹੋਰ ਬਣੇਗਾ, ਏਦਾਂ ਤੇ ਗੁਰਮੁਖੋ ਕੰਮ ਨੀ ਠੀਕ ਨਹੀਂ ਆਉਣਾ। ਕਮਲਜੀਤ ਸਿੰਘ ਇੱਕ ਸ਼ਹੀਦ ਹੋਇਆ, ਤੇ ਅੱਗੇ ਤੋਂ ਮਾਵਾਂ ਨੂੰ ਆਪਣੇ ਪੁੱਤ ਹੱਥੀ ਨਾ ਤੋਰਨੇ ਪੈਣ। ਅਸੀਂ ਪਹਿਲਾਂ ਹੀ ਏਦਾਂ ਦਾ ਮਾਹੌਲ ਬਣਾ ਕੇ ਰੱਖੀਏ, ਤਾਂ ਜੋ ਪੰਜਾਬ ਦਾ ਮਾਹੌਲ ਨਾ ਵਿਗੜੇ। ਬਹੁਤ ਥਾਵਾਂ ਉੱਤੇ ਇਹਨਾਂ ਦਿਨਾਂ 'ਚ ਬੇਨਤੀਆਂ ਕਰਦੇ ਰਹੇ ਹਾਂ, ਸ਼ਾਂਤੀ ਰੱਖੋ, ਜਥੇਬੰਦੀਆਂ ਸਾਰੀਆਂ ਕੰਮ ਕਰ ਰਹੀਆਂ ਨੇ, ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੀ ਉਡੀਕ ਕਰੋ, ਕਿਸੇ ਤਰ੍ਹਾਂ ਵੀ ਪੰਜਾਬ ਦੇ ਹਾਲਾਤ ਨਾ ਖਰਾਬ ਹੋਣ ਦਿਓ, ਕਿਉਂਕਿ ਮਾਵਾਂ ਨੇ ਆ ਉਸ ਸਮੇਂ ਦੇ ਸਨ 84 ਤੋਂ ਬਾਅਦ, ਅੱਜ ਉਹ ਬੱਚੇ ਜਵਾਨ ਹੋਏ ਨੇ, ਅੱਜ ਉਹ ਬੱਚੇ ਸਾਧ ਸੰਗਤ ਜੀ 23-24-25-25 ਸਾਲਾਂ ਦੇ ਨੌਜਵਾਨ ਨੇ, ਤੇ ਸਾਡੀ ਸਿੱਖ ਨੌਜਵਾਨਾਂ ਉੱਤੇ ਹਮੇਸ਼ਾ ਹੀ ਇਹ ਕਦੇ ਕੋਈ ਸਮਾਂ ਆ ਗਿਆ, ਕਦੇ ਕੋਈ ਆ ਗਿਆ, ਤੇ ਹੁਣ ਮਰ ਦੀ ਕਿਰਪਾ ਨਾਲ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਬਰਾਤਾਂ ਚੜ੍ਹਦੀਆਂ ਨੇ, ਇਸ ਐਸਾ ਸਮਾਂ ਨਾ ਕਿਤੇ ਆ ਜਾਵੇ। ਜੇ ਅਸੀਂ ਗੁਰਮੁਖੋ ਅਸੀਂ ਨਾ ਖੁਦ ਨਾ ਸੁਧਰੇ, ਤੇ ਅੱਜ ਏਕਾ ਕੱਲ ਨੂੰ ਕੋਈ ਹੋਰ ਪੈਦਾ ਹੋ ਜਾਏਗਾ, ਪਰਸੋਂ ਕੋਈ ਹੋਰ ਪੈਦਾ ਹੋ ਜਾਏਗਾ। ਇਸ ਕਰਕੇ ਅਸੀਂ ਹੀ ਆਪਣੇ ਘਰ ਨੂੰ ਬਚਾਈਏ, ਅਸੀਂ ਵਾੜ ਕਰੀਏ, ਅਸੀਂ ਖੁਦ ਗੁਰਸਿੱਖ ਬਣੀਏ, ਬਾਣੀ ਬਾਣੇ ਨਾਲ ਜੁੜੀਏ, ਤਾਂ ਜੋ ਸਾਧ ਸੰਗਤ ਗੁਰਮਤ ਦਾ ਪ੍ਰਚਾਰ ਹੋ ਸਕੇ ਤੇ ਗੁਰਸਿੱਖੀ ਦਾ ਪਸਾਰ ਹੋ ਸਕੇ, ਸਾਰੇ ਇਹਦੇ ਵਿੱਚ ਯੋਗਦਾਨ ਪਾਈਏ। ਸਾਰੀ ਸੰਗਤ ਨੂੰ ਬੇਨਤੀ ਆ, ਅੰਮ੍ਰਿਤ ਛਕੋ, ਨਾਮ ਲਿਖਾਓ, ਜਿਹੜੇ ਕਿਸੇ ਕਾਰਨ ਕਰਕੇ ਟੁੱਟ ਗਏ ਨੇ ਉਹ ਦੁਬਾਰਾ ਤਿਆਰੀ ਕਰੋ। ਕੱਲ ਨੂੰ ਬਹੁਤ ਬੇਨਤੀਆਂ ਆਪ ਜੀ ਦੇ ਚਰਨਾਂ 'ਚ ਕਰਾਂਗਾ, ਕੱਲ ਨੂੰ ਕਰੀਬਨ 9 ਵਜੇ ਤੋਂ ਲੈ ਕੇ 11-11:30 ਵਜੇ ਤੱਕ ਦੀਵਾਨ ਚੱਲੇਗਾ, ਵੱਧ ਚੜ ਕੇ ਪਹੁੰਚੋ। ਪਰਸੋਂ ਨੂੰ ਫਿਰ ਲਾਸਟ ਦੀਵਾਨ, ਇੱਕ ਦੀਵਾਨ ਵਧਾਇਆ ਗਿਆ, ਇਹ ਆਪ ਜੀ ਦੇ ਚਰਨਾਂ 'ਚ ਬੇਨਤੀ ਆ, ਵੱਧ ਚੜ ਕੇ ਸਮੇਂ ਨਾਲ ਪਹੁੰਚ ਕੇ ਹਾਜ਼ਰੀ ਭਰੋ। ਤੇ ਸਾਰੀ ਸੰਗਤ ਨੇ ਜਿੰਨਾ ਚਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਹਨ, ਉਹਨਾਂ ਚਿਰ ਕਿਸੇ ਨੇ ਜਾਣ ਦੀ ਖੇਚਲਾ ਨਹੀਂ ਕਰਨੀ। ਸੰਗਤ ਜੀ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅੱਗੇ ਜਾਣਗੇ, ਆਪਾਂ ਸਾਰੇ ਬਾਅਦ ਵਿੱਚ ਚੱਲਾਂਗੇ, ਪਿੱਛੇ ਪਿੱਛੇ ਜਾਣਾ, ਆਪਾਂ ਪਹਿਲਾਂ ਨਹੀਂ ਜਾਣਾ। ਜਿਨ੍ਹਾਂ ਦਾ ਪਿਆਰ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਉਹ ਗੁਰਮੁਖੋ ਪਹਿਲਾਂ ਉੱਠ ਕੇ ਨਾ ਜਾਣ। ਤੁਹਾਨੂੰ ਪਤਾ ਹੀ ਆ, ਫਰੀਦਕੋਟ ਤੁਹਾਡੇ ਨੇੜੇ ਆ, ਉੱਥੇ ਦੀਵਾਨ ਲੱਗੇ ਸੀ ਪਿਛਲੇ ਤੋਂ ਪਿਛਲੇ ਸਾਲ, ਉੱਥੇ ਪੰਜ ਪਿਆਰਿਆਂ ਵਿੱਚ ਲੱਗਿਆ ਹੋਇਆ ਇੱਕ ਸਿੰਘ ਸੀ। ਜਦੋਂ ਇਦਾਂ ਬੇਨਤੀ ਕੀਤੀ ਗਈ ਨਾ ਵੀ ਉੱਠ ਕੇ ਨਹੀਂ ਜਾਣਾ, ਉੱਠ ਕੇ ਨਹੀਂ ਜਾਣਾ, ਤੇ ਪੰਜ ਪਿਆਰਿਆਂ ਵਿੱਚ ਲੱਗਿਆ ਹੋਇਆ ਸਿੰਘ ਸੀ, ਇਹਨੂੰ ਹਾਰਟ ਅਟੈਕ ਆ ਗਿਆ। ਹਾਰਟ ਅਟੈਕ ਯਾਨੀ ਕਿ ਦਿਲ ਦਾ ਦੌਰਾ ਪਿਆ ਉਹਨੂੰ ਐਸਾ, ਤੇ ਉਹ ਜਾਨ ਨਿਕਲ ਰਹੀ ਸੀ। ਨਾਲ ਦੇ ਸਾਥੀ ਕਹਿੰਦੇ ਚੱਲ ਚਲੀਏ, ਕਹਿੰਦਾ ਨਹੀਂ ਅਰਦਾਸ ਹੋਏਗੀ, ਮਹਾਰਾਜ ਜਾਣਗੇ ਮੈਂ ਫੇਰ ਜਾਣਾ। ਉਹ ਗਿਆ ਨਹੀਂ, ਜਾਨ ਨਿਕਲ ਗਈ ਪਰ ਉਹ ਗਿਆ ਨਹੀਂ ਗੁਰੂ ਸਾਹਿਬ ਨੂੰ ਛੱਡ ਕੇ। ਮਹਾਰਾਜ ਆਪਣੇ ਨਿਜ ਅਸਥਾਨਾਂ ਵੱਲ ਚਲੇ ਗਏ, ਉਹ ਵੀ ਸਦਾ ਵਾਸਤੇ ਸੱਚਖੰਡ ਵਿੱਚ ਚਲਿਆ ਗਿਆ। ਉਹ ਕਹਿਣ ਲੱਗਾ ਮੈਂ ਗੁਰੂ ਸਾਹਿਬ ਤੋਂ ਪਹਿਲਾਂ ਨਹੀਂ ਉੱਠ ਕੇ ਜਾਣਾ। ਏਦਾਂ ਦੇ ਵੀ ਪਿਆਰ ਵਾਲੇ ਸਿੱਖ ਹੈਗੇ। 2 ਸਾਲ ਪਹਿਲਾਂ ਪੰਜ ਗਰਾਈਆਂ ਨਗਰ ਦਾ ਸਿੰਘ ਸੀ, ਪੰਜ ਗਰਾਈਆਂ ਪਿੰਡ ਦਾ, ਤੇ ਤੁਹਾਡੇ ਇਲਾਕੇ ਦਾ ਸਿੰਘ ਸੀ ਉਹ ਪੰਜ ਗਰਾਈਆਂ ਪਿੰਡ ਦਾ, ਭਾਈ ਮੱਖਣ ਸਿੰਘ। ਉਹ ਚਲਿਆ ਗਿਆ ਸਦਾ ਵਾਸਤੇ ਪਰ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਗਿਆ। ਜਿਨ੍ਹਾਂ ਦਾ ਪਿਆਰ ਹੁੰਦਾ ਉਹ ਬੇਨਤੀ ਜ਼ਰੂਰ ਪ੍ਰਵਾਨ ਕਰਦੇ ਨੇ। ਗੁਰੂ ਸਾਹਿਬ ਜੀ ਜਾਣਗੇ ਸਾਰੀ ਸੰਗਤ ਨੇ, ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ। ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਬਾਂਧੀ ਨਾ ਰਵੇ, ਸਾਰੇ ਪੜਿਓ। ਕੱਲ ਤੇ ਪਰਸੋਂ ਵੱਧ ਚੜ ਕੇ ਪਹੁੰਚ ਕੇ ਲਾਹਾ ਲਿਓ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਨਾਮ ਲਿਖਾਓ, ਮਨ ਬਣਾਓ, ਤੇ ਜਿਨ੍ਹਾਂ ਨੇ ਪਹਿਲਾਂ ਕਦੇ ਛਕਿਆ ਸੀ ਟੁੱਟ ਗਏ ਨੇ ਉਹ ਦੁਬਾਰਾ ਤਿਆਰੀ ਕਰੋ, ਮਨ ਬਣਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਣਿਆ ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੋ ਮਨ ਮੇਰੇ ਗੁਰ ਸਤਿ ਸਾਰਣਾ, ਸਤਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ, ਸਾਚੇ ਸਾਹਿਬਾ ਕਿਆ ਨਹੀਂ ਕਰਦੇ। ਬੋਲੋ ਸਦਾ ਸੁਖਤ ਸਲਾਹਾ ਤੇਰੀ ਨਾਮ ਮਨ ਵਸਾਵੇ, ਇਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ। ਘਰ ਸੁਭਾਗਾ ਸ਼ਬਦ ਵਾਕੂ ਕਲਾ ਜਿਤ ਕਰ ਪਹਾੜੀਆ, ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਸੁਣਹੋ ਵਡ ਭਾਗੀ ਹੋ ਸਜਲ ਮਨੋਰਥ ਪੂਰੇ, ਰੋਗ ਸੰਤਾ ਵੀ ਉਤਰੇ ਸੁਣੀ ਸੱਚੀ ਬਾਣੀ, ਤੇ ਪੁਨੀ ਕਹਿਤੇ ਸਤਿਗੁਰ ਰਹਿਆ ਭਰਪੂਰ, ਪਿਤਾ ਮਾਤਾ
ਵਧੇ।